दंडौत बंधन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकागर करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह सतगुरु हरगोबिंद सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंच चुका है कि सतगुरु हरगोबिंद सच्चे पातशाह जी पैंदे खां दे नाल जंग लड़ रहे ने। ग्रंथाकार भाई संतोख सिंह जी दस रहे सन कि सतगुरां दा सारा परिवार इस हो रहे युद्ध नूं देख रहा सी। सतगुरु हरगोबिंद सच्चे पातशाह जी दे महलां ने सतगुरु नानक देव सच्चे पातशाह जी दे चरणां दे विच बेनती कीती है कि साडे सुहाग दी रख्या होवे। होर जिहड़ियां पिंड दीआं औरतां ने ओह वी युद्ध देखदियां ने, ओह सारियां अपने भगवान दे अगे बेनती करदियां ने कि जां ते तुरकां दा नास हो जावे ते जां तुरक भज जाण सतगुरां दी जित होवे। ग्रंथाकार भाई संतोख सिंह जी ने ये भी गल आखी सी सारियां दीआं पुकारां नूं सतगुरां ने सुनिया ते सतगुरु हरगोबिंद सच्चे पातशाह जी दे मत्थे दे उत्ते उहनां दा तेज प्रकाशमान होया। इथों तक कथा पहुंची सी, अज इथों अगे मैं प्रारंभ करदा। तुरकान हान को जतन कीन तब खरो पयो पैदा सो चीन। कवि जी लिखते ने कि तुरकां दा नाश करन दा सतगुरु हरगोबिंद सच्चे पातशाह जी ने फिर जतन कीता। दूसरे पासे जेड़ा पैदे खां है, जेड़ा के पहला बेहोश हो चुका सी, ओ भी उठ के खड़ा हो गया। सतगुरां ने पैदे खान दे वाले देखे। बोले बंगार सुन रे पठान ममवार देहो बन सावधान। पैदे खानू मंगार के सतगुरां ने आख्या कि हे पठान सुन ममवार देहो बिन सावधान, सावधान बन के होशियार बन के मेरे वार नू तू सहार। कर लीन तीन ते बल लगाए तब पैद खान बोलियो रिसाए। सतगुरु हरगोबिंद सच्चे पातशाह जी पैदे खानू कहंदे ने कि तू तीन वार कर ले ने पर असि तेरे ते अजे कोई वार नहीं कीता, इस करके बल लगा के तू तीन वार कीते ने, हुण साडा वार होण जा रहा है, इस करके सावधान होके तू इस वार तो अपना बचा कर। थोड़े चिर पिछों पैदा उठ खला बोले गुरु जी खड़े इंतजार तेरे, लै हुण अपना आप संभाल पाजी तिन चले खलो के वार तेरे। हवस रहना जाऊ हथियार फड़ लै सिर पैंदिया वेख तलवार तेरे, दौड़ भज लै हुण करतार सिंघा दम रह गए तिन या चार तेरे। सतगुरां ने आख्या कि दौड़ ला ਭੱਜ ਲੈ, ਦੋ ਜਾਂ ਤਿੰਨ ਤੇਰੇ ਦਮ ਜਿਹੜੇ ਨੇ ਨਾ ਉਹ ਬਾਕੀ ਰਹਿ ਗਏ। ਤਦ ਪੈਂਦੇ ਖਾਣ ਬੋਲਿਓ ਰਿਸਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਮੰਗਾ ਰਿਹਾ, ਉਸ ਵੇਲੇ ਫਿਰ ਰੋਹ ਦੇ ਵਿੱਚ ਆਣ ਕੇ ਪੈਂਦੇ ਖਾਂ ਇਸ ਤਰ੍ਹਾਂ ਬੋਲਿਆ, ਕਰੋ ਵਾਰ ਗਹ ਲਿਓ ਅੰਗ, ਅਬ ਕੇ ਨਾ ਛੁਟੋ ਗਹ ਹੋ ਕੁਟੰਗ। ਅੱਗੋਂ ਪੈਂਦੇ ਖਾਂ ਬੋਲਿਆ ਹੈ ਕਿ ਤੁਸੀਂ ਵਾਰ ਕਰੋ, ਮੈਂ ਤੁਹਾਡੇ ਅੰਗਾਂ ਨੂੰ ਪਹਿਲਾਂ ਹੀ ਵਾਰ ਕਰਨ ਤੋਂ ਫੜ ਲਵਾਂਗਾ। ਆਪ ਕੇ ਨਾ ਛੁੱਟੋ ਗਹ ਕੋ ਕੁਟੰਗ, ਐਸੇ ਢੰਗ ਦੇ ਨਾਲ ਤੁਹਾਨੂੰ ਫੜਾਂਗਾ ਕਿ ਇਸ ਵਾਰੀ ਛੁੱਟੋਗੇ ਨਹੀਂ, ਕਿਉਂਕਿ ਪਿਛਲੀ ਵਾਰੀ ਘੋੜੇ ਦੇ ਸਮੇਤ ਉਲਟਾਉਣ ਦਾ ਪੈਂਦੇ ਖਾਂ ਨੇ ਯਤਨ ਕੀਤਾ, ਪਰ ਯਤਨ ਕਾਮਯਾਬ ਨਹੀਂ ਹੋਇਆ। ਇਸ ਕਰਕੇ ਕਹਿੰਦਾ ਕਿ ਐਸੇ ਢੰਗ ਦੇ ਨਾਲ ਹੁਣ ਫੜਾਂਗਾ ਕਿ ਛੁੱਟ ਨਹੀਂ ਪਾਓਗੇ। ਲੈ ਹੋ ਉਠਾਏ ਬਸ ਕਰ ਮਹਾਨ, ਕਰ ਲਿਜੈ ਓਜ ਦੈ ਹੋਣਾ ਜਾਨ। ਕਹਿੰਦਾ ਕਿ ਚੁੱਕ ਕੇ ਉਠਾ ਕੇ ਆਪਣੇ ਵਸ ਦੇ ਵਿੱਚ ਕਰਕੇ ਤੁਹਾਨੂੰ ਲੈ ਜਾਵਾਂਗਾ, ਜਿੰਨਾ ਜ਼ੋਰ ਲੱਗਦਾ ਹੈ ਓਨਾ ਲਾ ਲਓ, ਪਰ ਹੋਣਾ ਜਾਨ ਤੁਹਾਡਾ ਜ਼ੋਰ ਮੈਂ ਚੱਲਣ ਨਹੀਂ ਦਿਆਂਗਾ। ਨਹੀਂ ਗਇਓ ਗਇਓ ਛੁੱਟ ਗਾ ਸੁਖੈਨ, ਸੁਣ ਗੋਰ ਕੋਪ ਤੇ ਲਾਲ ਨੈਣ। ਕਹਿੰਦਾ ਪਹਿਲੀ ਵਾਰੀ ਚੰਗੀ ਤਰ੍ਹਾਂ ਫੜਿਆ ਹੀ ਨਹੀਂ ਗਿਆ, ਇਸ ਕਰਕੇ ਸੌਖੇ ਤਰੀਕੇ ਦੇ ਨਾਲ ਗੁਰੂ ਤੋਂ ਛੁੱਟ ਗਿਆ ਹੈ। ਸੁਣ ਗੁਰੂ ਕੋਪ ਤੇ ਲਾਲ ਨੈਣ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਸਤਿਗੁਰਾਂ ਨੇ ਪੈਂਦੇ ਖਾਂ ਦੀਆਂ ਗੱਲਾਂ ਸੁਣੀਆਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁੱਸੇ ਦੇ ਨਾਲ ਨੇਤਰ ਲਾਲ ਹੋ ਗਏ। ਪਹੁੰਚੇ ਸਮੀਪੀਅਤ ਉਤ ਫਿਰੰਤ, ਕਰ ਸਿਪਰ ਖਾਣ ਆਗੇ ਕਰੰਤ। ਲਾਗੇ ਪਹੁੰਚੇ ਨੇ ਪੈਂਦੇ ਖਾਂ ਦੇ, ਪੈਂਦੇ ਖਾਂ ਇਧਰ ਉਧਰ ਫਿਰਦਾ ਹੈ, ਕਰ ਸਿਪਰ ਖਾਣ ਆਗੇ ਕਰੰਤ, ਭਾਵ ਕੇ ਹੱਥ ਦੇ ਵਿੱਚ ਫੜੀ ਹੋਈ ਢਾਲ ਜਿਹੜੀ ਹੈ ਨਾ ਉਹਨੂੰ ਖਾਣ ਅੱਗੇ ਕਰਦਾ। ਗੁਰ ਚਹਿਤੇ ਕਹੀ ਵਾਰ ਸੰਗ, ਚੀਰ ਸਰੀਰ ਕਰ ਪ੍ਰਾਣ ਭੰਗ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਜੀ ਚਾਹੁੰਦੇ ਨੇ ਕਿ ਇੱਕੋ ਹੀ ਵਾਰ ਕੀਤਾ ਜਾਵੇ ਐਸੇ ਢੰਗ ਦੇ ਨਾਲ ਕਿ ਪੈਂਦੇ ਖਾਂ ਦੇ ਸਰੀਰ ਨੂੰ ਚੀਰ ਦਿੱਤਾ ਜਾਵੇ ਤਾਂ ਕਿ ਮਰ ਜਾਵੇ ਪੈਂਦੇ ਖਾਂ। ਤਬ ਪੈਂਦ ਖਾਣ ਚਿਤ ਚਾਹ ਧਾਰ, ਗੁਰ ਗਾਹੋ ਅਬੈ ਕੌਰੀ ਮਜਾਰ। ਪਰ ਕਵੀ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਪੈਂਦੇ ਖਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਚਾਹ ਹੈ, ਇਸ ਤਰ੍ਹਾਂ ਦੀ ਲਾਲਸਾ ਹੈ ਕਿ ਗੁਰੂ ਨੂੰ ਆਪਣੀ ਕੌਰੀ ਦੇ ਵਿੱਚ, ਆਪਣੀ ਗਲਵਕੜੀ ਦੇ ਵਿੱਚ ਹੀ ਮੈਂ ਜਕੜ ਲਵਾਂ। ਲੈ ਚੱਲੋ ਵਹਿਰ ਨਹੀਂ ਕੋ ਛੁਰਾਏ, ਦਲ ਖਰੇ ਮਹਿਦ ਸਭ ਧਾਏ ਆਏ। ਸੋਚਦਾ ਪੈਂਦੇ ਖਾਂ ਕਿ ਮੈਂ ਗੁਰੂ ਨੂੰ ਆਪਣੀ ਕੈਦ ਦੇ ਵਿੱਚ, ਗਲਵਕੜੀ ਦੇ ਵਿੱਚ ਪਾ ਕੇ ਐਸਾ ਜਕੜ ਲਵਾਂਗਾ, ਗੁਰੂ ਨੂੰ ਚੁੱਕ ਕੇ ਹੀ ਆਪਣੇ ਦਲ ਦੇ ਵਿੱਚ ਜਾ ਵੜਾਂਗਾ, ਕੋਈ ਗੁਰੂ ਨੂੰ ਛੁਡਾ ਨਹੀਂ ਸਕੇਗਾ, ਕਿਉਂਕਿ ਜਿੰਨਾ ਮੇਰਾ ਦਲ ਹੈ ਉਹ ਸਾਰੇ ਦਾ ਸਾਰਾ ਦੌੜ ਕੇ ਗੁਰੂ ਦੇ ਦਲ ਦੇ ਉੱਤੇ ਪੈ ਜਾਵੇਗਾ, ਗੁਰੂ ਮੇਰੇ ਹੱਥੋਂ ਛੁਡਾ ਨਹੀਂ ਸਕਣਗੇ। ਹਿਮ ਚਿਤਵਰੋ ਕਬੇ ਢਾਲ ਤਿਆਗ, ਕਰ ਫੁਰਤ ਤੁਰਤ ਗੁਰ ਗਹਿਣ ਲਾਗ। ਪੈਂਦੇ ਖਾਂ ਹੇਠਾਂ ਦੀ ਹੇਠਾਂ ਹੀ ਚਲਾ ਗਿਆ ਹੈ। ਪਹਿਲਾਂ ਤੇ ਘੋੜੇ ਤੇ ਚੜ ਕੇ ਲੜਨਾ ਚਾਹੀਦਾ ਸੀ, ਪਰ ਪੈਂਦੇ ਖਾਂ ਨੂੰ ਆਪਣੀ ਸਰੀਰਕ ਤਾਕਤ ਦਾ ਬਹੁਤਾ ਅਭਿਮਾਨ ਹੈ, ਇਸ ਕਰਕੇ ਘੋੜਾ ਉਹਨੇ ਪਹਿਲੀ ਸੱਟੇ ਹੀ ਛੱਡ ਦਿੱਤਾ ਸੀ, ਲੜਾਈ ਤੋਂ ਪਹਿਲਾਂ ਹੀ ਪੈਦਲ ਹੋ ਕੇ ਵਾਰ ਕੀਤੇ। ਉਸ ਤੋਂ ਬਾਅਦ ਤਲਵਾਰ ਵੀ ਟੁੱਟ ਗਈ, ਤਾਂ ਵੀ ਪੈਂਦੇ ਖਾਂ ਨੇ ਆਪਣੇ ਹੌਸਲੇ ਨੂੰ ਨਹੀਂ ਛੱਡਿਆ, ਬਰਕਰਾਰ ਰਿਹਾ। ਇਹ ਚਿਤਵ ਰੋਕ ਬੇ ਢਾਲ ਤਿਆਗ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਚਿਤਵਨਾ ਸੋਚੀ ਹੈ ਕਿ ਗੁਰੂ ਨੂੰ ਮੈਂ ਹੱਥਾਂ ਦੇ ਨਾਲ ਹੀ ਫੜ ਲੈਣਾ, ਇਸ ਕਰਕੇ ਜਿਹੜੀ ਬਚਾਅ ਦੇ ਵਾਸਤੇ ਢਾਲ ਹੈ ਸੀ ਉਹਨੂੰ ਵੀ ਪੈਦੇ ਖਾਣੇ ਥੱਲੇ ਸੁੱਟ ਦਿੱਤਾ। ਕਰ ਫੁਰਤ ਤੁਰਤ ਗੁਰ ਗਹਿਣ ਲਾਗ, ਫੁਰਤੀ ਦੇ ਨਾਲ ਦੌੜ ਕੇ ਅਗਾਂਹ ਵਧਿਆ ਸਤਿਗੁਰਾਂ ਨੂੰ ਫੜਨ ਦੇ ਵਾਸਤੇ। ਅਵਕਾਸ਼ ਪਾਏ ਸ੍ਰੀ ਹਰ ਗੋਬਿੰਦ, ਖਰ ਖਗ ਪ੍ਰਚੰਡ ਤੜਤਾ ਮਨਿੰਦ। ਸਤਿਗੁਰਾਂ ਨੂੰ ਮੌਕਾ ਮਿਲਿਆ, ਉਸੇ ਵੇਲੇ ਸਤਿਗੁਰਾਂ ਨੇ ਮੌਕੇ ਨੂੰ ਪਾ ਕੇ ਆਪਣੀ ਜਿਹੜੀ ਤਿੱਖੀ ਤਲਵਾਰ ਸੀ ਨਾ ਉਸ ਨੂੰ ਇਸ ਤਰ੍ਹਾਂ ਚਮਕਾਇਆ ਹੈ। ਸਤਿਗੁਰਾਂ ਦੀ ਤਿੱਖੀ ਤਲਵਾਰ ਇਸ ਤਰ੍ਹਾਂ ਚਮਕੀ ਹੈ ਜਿਵੇਂ ਬੱਦਲ ਦੇ ਵਿੱਚੋਂ ਆਕਾਸ਼ ਦੇ ਵਿੱਚੋਂ ਬਿਜਲੀ ਚਮਕਦੀ ਹੈ। ਬਲ ਤੇ ਉਭਾਰ ਸ਼ਤਰੂ ਸਰੀਰ ਕਿਨੋ ਪ੍ਰਹਾਰ ਦਿਨੋ ਸੋਚਿਰ। ਜ਼ੋਰ ਦੇ ਨਾਲ ਆਪਣੇ ਵੈਰੀ ਪੈਂਦੇ ਖਾਂ ਦੇ ਸਰੀਰ ਦੇ ਉੱਤੇ ਸਤਿਗੁਰਾਂ ਨੇ ਤਲਵਾਰ ਦਾ ਵਾਰ ਕੀਤਾ ਔਰ ਕਹਿੰਦੇ ਨੇ ਦੀਨੋ ਸੁਚੀਰ, ਅੱਧ ਦੇ ਵਿੱਚੋਂ ਪੈਂਦੇ ਖਾਂ ਨੂੰ ਚੀਰ ਦਿੱਤਾ।
ਕਲਵਤਰ ਮਨੋ ਲੈ ਕੇ ਤਰਖਾਨ ਜਿਮ ਕਰਤ ਦੋਏ ਕਾਸ਼ਟ ਮਹਾਨ।
ਕਵੀ ਜੀ ਪ੍ਰਮਾਣ ਦਿੰਦੇ ਨੇ ਕਿ ਜਿਸ ਤਰ੍ਹਾਂ ਤਰਖਾਣ ਵੱਡੇ ਆਰੇ ਦੇ ਨਾਲ ਵੱਡੀ ਸਾਰੀ ਲੱਕੜ ਨੂੰ ਚੀਰ ਦਿੰਦੇ ਨੇ, ਇਸੇ ਤਰ੍ਹਾਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਪੈਂਦੇ ਖਾਂ ਦੇ ਸਰੀਰ ਨੂੰ ਚੀਰ ਦਿੱਤਾ। ਇਸ ਤਰੀਕੇ ਦੇ ਨਾਲ ਪੈਂਦੇ ਖਾਂ ਦੀ ਮੌਤ ਹੋਈ।
ਪੈਂਦੇ ਢਾਲ ਸੀ ਹੱਥ ਤੋਂ ਸੱਟ ਕੱਤੀ, ਜੱਫਾ ਮਾਰਨੇ ਦਾ ਉਸ ਆਹਰ ਕੀਤਾ। ਫੜ ਚੁੱਕ ਲੈ ਜਾ ਹੁਣ ਗੁਰੂ ਤਾਈ, ਮੈਥੋਂ ਕੌਣ ਛੁਡਾਉ ਵਿਚਾਰ ਕੀਤਾ। ਛਾਲ ਮਾਰ ਕੇ ਆ ਗਿਆ ਬਹੁਤ ਨੇੜੇ, ਪਿੱਛੇ ਹਟ ਸਤਿਗੁਰਾਂ ਨੇ ਵਾਰ ਕੀਤਾ। ਤੇਗਾ ਮੋਢਿਓਂ ਪਿਆ ਕਰਤਾਰ ਸਿੰਘਾ, ਚੀਰ ਵਾਂਗ ਸ਼ਤੀਰ ਦੋ ਫਾਰ ਕੀਤਾ।
ਕਵੀ ਜੀ ਲਿਖਦੇ ਨੇ ਕਿ ਮੋਢੇ ਤੋਂ ਲੈ ਕੇ ਸਤਿਗੁਰਾਂ ਨੇ ਤਲਵਾਰ ਮਾਰੀ ਹੈ, ਜਿਸ ਤਰ੍ਹਾਂ ਸ਼ਤੀਰ ਨੂੰ ਦੋ ਫਾੜ ਕਰ ਦਈਦਾ ਹੈ ਆਰੇ ਦੇ ਨਾਲ, ਇਸ ਤਰ੍ਹਾਂ ਪੈਂਦੇ ਖਾਂ ਨੂੰ ਦੋ ਫਾੜ ਕਰ ਦਿੱਤਾ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਦਾ ਇਹ ਜਿਹੜਾ ਗ੍ਰੰਥ ਜਿਨ੍ਹਾਂ ਨੇ ਸੰਪਾਦਨ ਕੀਤਾ ਹੈ, ਉਹ ਲਿਖਦੇ ਨੇ ਕਿ ਜਿਹੜੇ ਤੇਗੇ ਦੇ ਨਾਲ ਸਤਿਗੁਰਾਂ ਨੇ ਪੈਂਦੇ ਖਾਂ ਨੂੰ ਮਾਰਿਆ ਸੀ, ਇਹ ਹੁਣ ਤੱਕ ਵੀ ਕਰਤਾਰਪੁਰ ਗੁਰਦੁਆਰੇ ਦੇ ਵਿੱਚ ਮੌਜੂਦ ਹੈ। ਵੱਡੇ ਵੱਡੇ ਜਿਹੜੇ ਬਲਵਾਨ ਨੇ ਉਹ ਸਤਿਗੁਰਾਂ ਦੇ ਇਸ ਤਾਕਤ ਵਾਲੇ ਤੇਗੇ ਨੂੰ ਦੇਖ ਕੇ ਹੈਰਾਨ ਰਹਿ ਜਾਂਦੇ ਨੇ। ਕਹਿਣ ਤੋਂ ਭਾਵ ਹੈ ਕਿ ਉਹ ਤੇਗਾ ਜਿਹਦੇ ਨਾਲ ਪੈਂਦੇ ਖਾਂ ਨੂੰ ਮਾਰਿਆ ਸੀ ਅਜੇ ਵੀ ਕਰਤਾਰਪੁਰ ਦੇ ਵਿੱਚ ਰੱਖਿਆ ਹੋਇਆ।
ਜਿਮ ਸਾਬਣ ਗੀਰ ਲੈ ਲੋਹ ਤਾਰ, ਸਾਬਣ ਦੁਖੰਡ ਕਰ ਬਿਨ ਆਵਾਰ।
ਕਹਿਣ ਤੋਂ ਭਾਵ ਇਹ ਹੈ ਕਿ ਜਿਵੇਂ ਸਾਬਣ ਗਰ ਲੋਹੇ ਦੀ ਤਾਰ ਲੈ ਕੇ ਸਾਬਣ ਨੂੰ ਦੋ ਟੋਟੇ ਕਰ ਦਿੰਦੇ ਨੇ ਬਗੈਰ ਦੇਰੀ ਤੋਂ, ਇਸ ਤਰ੍ਹਾਂ ਪੈਂਦੇ ਖਾਂ ਦੋ ਟੋਟੇ ਹੋ ਗਏ।
ਜਬ ਗਿਰਨ ਲਾਗ ਕਹਿ ਗੁਰੂ ਉਦਾਰ, ਤਬ ਤੁਰਕ ਜਨਮ ਕਲਮਾ ਉਚਾਰ।
ਜਦੋਂ ਹੇਠਾਂ ਨੂੰ ਡਿੱਗਿਆ ਤੇ ਡਿੱਗਣ ਲੱਗਿਆ, ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਆਖਿਆ ਤੁਬ ਤੁਰਕ ਜਨਮ ਕਲਮਾ ਉਚਾਰ, ਹੇ ਪੈਂਦੇ ਖਾਂ ਤੂੰ ਤੁਰਕ ਹੈ, ਤੂੰ ਮੁਸਲਮਾਨ ਹੈ, ਤੁਹਾਡੇ ਮੁਸਲਮਾਨੀ ਧਰਮ ਦੇ ਵਿੱਚ ਕਲਮਾ ਨੂੰ ਬਹੁਤ ਉੱਚਾ ਮੰਨਿਆ ਜਾਂਦਾ ਹੈ, ਇਸ ਕਰਕੇ ਹੁਣ ਤੂੰ ਮਰਨ ਲੱਗਾ ਹੈ, ਕਲਮਾ ਪੜ ਲੈ।
ਗਿਰਨ ਲੱਗਿਓ ਪੈਂਦਾ ਕਹਿ ਸ੍ਰੀ ਗੁਰ ਤੁਬ ਤਰਵਾਰ, ਭਈ ਰੂਪ ਕਲਮਾ ਅਬੈ ਕਰੀਏ ਮੋਹੇ ਉਧਾਰ।
ਡਿੱਗਦਿਆਂ ਡਿੱਗਦਿਆਂ ਪੈਂਦੇ ਖਾਂ ਨੇ ਆਖਿਆ ਹੇ ਗੁਰੂ, ਤੇਰੀ ਜਿਹੜੀ ਤਲਵਾਰ ਹੈ ਨਾ ਉਹੀ ਮੇਰੇ ਵਾਸਤੇ ਕਲਮਾ ਬਣ ਗਈ, ਮੈਨੂੰ ਕਲਮਾ ਪੜਨ ਦੀ ਕੋਈ ਲੋੜ ਨਹੀਂ ਰਹਿ ਗਈ, ਕਰੀਏ ਮੋਹੇ ਉਧਾਰ, ਹੇ ਗੁਰੂ ਮੇਰਾ ਤੂੰ ਉਧਾਰ ਕਰ ਦੇ, ਤੇਰੀ ਜਿਹੜੀ ਚੱਲੀ ਹੋਈ ਤਲਵਾਰ ਹੈ ਨਾ ਉਹੀ ਮੇਰੇ ਵਾਸਤੇ ਕਲਮਾ ਬਣ ਗਈ ਹੈ। ਇਸ ਤਰੀਕੇ ਦੇ ਨਾਲ ਉਸ ਵੇਲੇ ਪੈਂਦੇ ਖਾਣੇ ਡਿੱਗਦਿਆਂ ਡਿੱਗਦਿਆਂ ਆਖਿਆ
ਪੈਂਦਾ ਡਿੱਗਿਆ ਪਿਛਾ ਅਰੜਾ ਕਰਕੇ, ਵੇਖ ਆਖਦੇ ਮੁਖੋਂ ਉਚਾਰ ਗੁਰਜੀ, ਪੜ ਕਲਮਾ ਪੈਂਦਿਆ ਵਾਰ ਜਾਂਦੀ, ਅੱਗੋਂ ਆਖਦਾ ਬਣੋ ਦਤਾਰ ਗੁਰਜੀ। ਹੁਣ ਹੋਰ ਕਲਮਾ ਦਰਕਾਰ ਨਾਹੀ, ਹੋਈ ਕਲਮਾ ਤੇਰੀ ਤਲਵਾਰ ਗੁਰਜੀ, ਬਖਸ਼ੋ ਮੇਰੇ ਗੁਨਾ ਕਰਤਾਰ ਸਿੰਘਾ, ਮੈਥੋਂ ਅਤਿ ਹੋਈ ਬੁਰੀ ਕਾਰ ਗੁਰਜੀ।
ਕਵੀ ਜੀ ਲਿਖਦੇ ਨੇ ਡਿੱਗਦਿਆਂ ਡਿੱਗਦਿਆਂ ਪੈਂਦੇ ਖਾਂ ਨੇ ਆਖਿਆ ਕਿ ਹੇ ਗੁਰੂ ਤੇਰੀ ਤਲਵਾਰ ਹੀ ਮੇਰੇ ਵਾਸਤੇ ਕਲਮਾ ਬਣ ਗਈ ਹੈ, ਮੇਰਾ ਤੁਸੀਂ ਉਧਾਰ ਕਰ ਦਿਓ, ਇਸ ਤਰ੍ਹਾਂ ਆਖਿਆ। ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਪੈਂਦ ਖਾਣ ਜਬ ਦੀਨ ਹੈ ਕੀਨ ਸਬਾਕ ਬਖਾਨ, ਸ੍ਰੀ ਗੁਰ ਤੁਮਰੇ ਹੱਥ ਕੀ ਮਿਸਰੀ ਕਲਮਾ ਜਾਨ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪੈਂਦੇ ਖਾਣੇ ਡਿੱਗਦਿਆਂ ਡਿੱਗਦਿਆਂ ਇਸ ਤਰ੍ਹਾਂ ਦੀ ਗੱਲ ਆਖੀ, ਸ੍ਰੀ ਗੁਰੂ ਤੁਮਰੇ ਹੱਥ ਕੀ ਮਿਸਰੀ ਕਲਮਾ ਜਾਣ, ਹੇ ਗੁਰੂ ਤੇਰੇ ਹੱਥ ਦੀ ਜਿਹੜੀ ਮਿਸਰੀ ਹੈ ਨਾ ਉਹ